ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਕਿਸ਼ੋਰ ਕੌਤਕ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਵਿੱਚ ਆਪ ਜੀ ਨੇ ਭਾਈ ਰੂਪੇ ਦੀ ਸਾਖੀ ਦਾ ਵਰਣਨ ਕੀਤਾ ਹੈ ਕਿ ਕਿਵੇਂ ਉਹ ਕੈਦ ਵਿੱਚ ਪੈਂਦਾ ਹੈ ਅਤੇ ਫਿਰ ਕਿਵੇਂ ਉਹ ਸ਼ੁਕਰਾਨੇ ਵਿੱਚ ਗੁਰੂ ਨੂੰ ਭੇਟਾ ਭੇਜਦਾ ਹੈ ਅਤੇ ਕਿਵੇਂ ਦੁਲੀਚਾ ਮਸੰਦ ਉਸ ਭੇਟਾ 'ਤੇ ਮੋਹੇ ਧੋ ਕੇ ਆਪਣੇ ਘਰ ਰੱਖ ਲੈਂਦਾ ਹੈ ਅਤੇ ਕਿਵੇਂ ਕਲਗੀਧਰ ਪਾਤਸ਼ਾਹ ਦੁਲੀਚੇ ਦੇ ਅਪਰਾਧ ਨੂੰ ਸੰਗਤ ਦੇ ਸਾਹਮਣੇ ਪ੍ਰਗਟਾਉਂਦੇ ਹਨ ਅਤੇ ਫਿਰ ਮਿਹਰ ਵੀ ਕਰਦੇ ਹਨ, ਉਸਨੂੰ ਬਖਸ਼ ਵੀ ਦਿੰਦੇ ਹਨ। ਕਿਤਨਾ ਵੱਡਾ ਦਿਲ ਕਲਗੀਧਰ ਪਾਤਸ਼ਾਹ ਦਾ। ਇਸ ਤੋਂ ਅੱਗੇ ਹੋਰ ਵੀ ਕੁਝ ਕਰਾਮਾਤਾਂ, ਕੁਝ ਭਵਿੱਖਤ ਵਾਕ ਜੋ ਗੁਰੂ ਦੇ ਸੱਚ ਸਾਬਤ ਹੋਏ, ਇਸ ਹਿੱਸੇ ਵਿੱਚ ਵਰਣਨ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਾਕਮ ਮੁਲਤਾਨ ਕਚਹਿਰੀ ਲਾਈ ਬੈਠਾ ਹੈ, ਅਹਿਲਕਾਰ ਪਾਸ ਬੈਠੇ ਹਨ, ਮੁਨਸ਼ੀ ਬਸਤੇ ਅੱਗੇ ਰੱਖ ਕੇ ਕਲਮਾ ਫੜੀ ਕੰਮ ਕਰ ਰਹੇ ਹਨ। ਇੱਕ ਮੁਕੱਦਮਾ ਪੇਸ਼ ਹੈ, ਇੱਕ ਰੂਪੇ ਨਾਮ ਦਾ ਆਦਮੀ ਕੜੀ ਬੇੜੀ ਵਿੱਚ ਬੱਧਾ ਖੜ੍ਹਾ ਹੈ ਅਤੇ ਉਗਾਈਆਂ ਭੁਗਤ ਰਹੀਆਂ ਹਨ। ਦੇਰ ਤੱਕ ਉਗਾ ਭੁਗਤੇ ਛੇਕੜ ਹਾਕਮ ਨੇ ਕਹਿਰੀਆਂ ਅੱਖਾਂ ਕਰਕੇ ਆਖਿਆ, ਰੂਪੇ ਲੋੜ ਤਾਂ ਨਹੀਂ ਕਿ ਤੈਨੂੰ ਕੋਈ ਕੁਛ ਪੁੱਛੇ, ਇਸ ਵੇਲੇ ਚਾਹੀਦਾ ਹੈ ਕਿ ਤੈਨੂੰ ਮੁਲਤਾਨ ਦੇ ਚੌਕ ਵਿੱਚ ਕੁੱਤਿਆਂ ਤੋਂ ਪੜਵਾ ਦਿਆਂ, ਪਰ ਫਿਰ ਵੀ ਨਿਆਂ ਦਾ ਪੱਖ ਪੂਰਾ ਕਰ ਲਵਾਂ। ਦਸ ਤੂੰ ਜੋ ਹੁਣ ਤੱਕ ਚੁੱਪ ਹੈ, ਦਸ ਇਸ ਭਾਰੀ ਅਤੇ ਪੱਕੀ ਉਗਾਈ ਦੇ ਸਾਹਮਣੇ ਤੂੰ ਵੀ ਕੁਛ ਆਖਣਾ ਹੈ। ਕਾਜ਼ੀ ਵੱਲ ਤੱਕ ਕੇ, ਕਿਉਂ ਕਾਜ਼ੀ ਸਾਹਿਬ? ਕਾਜ਼ੀ, ਹਾਂਜੀ, ਅਦਲ ਦੇ ਪਹਿਲੂ ਤੋਂ ਪੁੱਛ ਲਓ, ਮੇਰਾ ਫਤਵਾ ਤਾਂ ਲਿਖਿਆ ਹੀ ਪਿਆ ਹੈ, ਸੁਣਾਉਣਾ ਹੀ ਬਾਕੀ ਹੈ। ਰੂਪਾ, ਮੈਂ ਬੇਕਸੂਰ ਹਾਂ, ਇਸ ਪਾਪ ਤੋਂ ਉੱਕਾ ਅਗਿਆਤ ਹਾਂ ਅਤੇ ਮੈਂ ਇਹ ਬਚਨ ਸੱਤ ਕਹਿ ਰਿਹਾ ਹਾਂ। ਹਾਕਮ, ਤੇਰਾ ਨਿਰਾ ਆਖਣਾ ਕੁਛ ਅਰਥ ਨਹੀਂ ਰੱਖਦਾ, ਕੋਈ ਸਬੂਤ ਦੇ। ਜੇ ਤੂੰ ਸੱਚਾ ਹੁੰਦਾ ਤਾਂ ਇੰਨੇ ਉਗਾਹਾਂ ਤੋਂ ਕੁਛ ਪੁੱਛਦਾ? ਕਿਧਰੇ ਤੂੰ ਆਪਣੀ ਬਰੀਅਤ ਦੀ ਕੋਈ ਅਕਰ ਕੱਢਦਾ? ਸਜ਼ਾ ਤਾਂ ਮੈਂ ਦੇਣੀ ਹੈ, ਤੂੰ ਸੱਚ ਕਹਿ ਦੇਵੇਂ ਤਾਂ ਮੈਨੂੰ ਹੋਰ ਤਸੱਲੀ ਹੋ ਜਾਵੇ। ਹੁਣ ਛਿਪਾਓ ਅਤੇ ਝੂਠ ਦਾ ਕੀ ਲਾਭ? ਰੂਪੇ ਨੇ ਆਕਾਸ਼ਾਂ ਵੱਲ ਨਜ਼ਰ ਚਾਈ, ਨੈਣ ਮੁੰਦ ਲਏ, ਫਿਰ ਕੁਝ ਚਿਰ ਬਾਅਦ ਖੋਲ੍ਹੇ ਅਤੇ ਆਖਿਆ, ਮੈਂ ਸੱਚ ਕਿਹਾ ਹੈ ਕਿ ਮੈਂ ਬੇਕਸੂਰ ਹਾਂ, ਮੇਰੇ ਪਾਸ ਸਿਵਾ ਇਸ ਦੇ ਹੋਰ ਕੁਛ ਨਹੀਂ ਹੈ। ਆਪ ਸਜ਼ਾ ਦਿਓ, ਮੇਰੇ ਸਿਰ ਲੰਘ ਜਾਵੇਗੀ, ਮਰਨਾ ਹੈ ਆਖਰ ਇੱਕ ਦਿਨ, ਕਿਸੇ ਦੁੱਖ ਰੋਗ ਮੁਸੀਬਤ ਨਾਲ ਮਰਨਾ ਹੈ। ਚਲੋ ਇਸੇ ਤਰ੍ਹਾਂ ਸਹੀ, ਪਰ ਮੈਂ ਬੇਗੁਨਾਹ ਹਾਂ। ਇਸ ਗੱਲ ਦਾ ਆਪ ਨੂੰ, ਖਲਕਤ ਨੂੰ ਕਦੇ ਪਤਾ ਲੱਗ ਜਾਏਗਾ? ਮੇਰੇ ਗੁਰੂ ਦਾ ਵਾਕ ਹੈ, ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਮੈਂ ਸੱਚਾ ਹਾਂ, ਓੜਕ ਮੇਰਾ ਸੱਚ ਪ੍ਰਗਟ ਹੋਵੇਗਾ, ਜੇ ਨਾ ਵੀ ਹੋਵੇਗਾ ਤਾਂ ਓੜਕ ਮੇਰਾ ਨਿਬੇੜਾ ਤਾਂ ਮੇਰੇ ਵਾਹਿਗੁਰੂ ਦੇ ਹੱਥ ਹੈ, ਉਸ ਦੇ ਦਰਬਾਰ ਮੈਂ ਸੱਚਾ ਥੀਵਾਂਗਾ। ਹਾਕਮ ਅਚਰਜ ਹੋ ਕੇ, ਰੂਪੇ ਤੂੰ ਗੁਰੂ ਨਾਨਕ ਦਾ ਸਿੱਖ ਹੈ, ਠੀਕ ਕਹੋ। ਰੂਪਾ, ਸਰਕਾਰ ਇਸ ਕੁਤਵਾਲ ਤੋਂ ਪੁੱਛ ਲਓ, ਆਪਣੇ ਅਮਲੇ ਤੋਂ ਪਤਾ ਕਰ ਲਓ। ਇਸ ਪਰ ਸਾਰਿਆਂ ਨੇ ਆਖਿਆ ਕਿ ਹਾਂਜੀ, ਇਹ ਸਿੱਖ ਹੈ। ਇਹ ਸੁਣ ਕੇ ਹਾਕਮ ਕਲਮ ਧਰ ਕੇ ਬੈਠ ਗਿਆ ਅਤੇ ਬੋਲਿਆ, ਇਹ ਹੋ ਨਹੀਂ ਸਕਦਾ ਕਿ ਬਾਬਾ ਨਾਨਕ ਦਾ ਸਿੱਖ ਝੂਠ ਬੋਲੇ, ਇਹ ਹੋ ਨਹੀਂ ਸਕਦਾ ਕਿ ਬਾਬਾ ਨਾਨਕ ਦਾ ਸਿੱਖ ਐਸਾ ਸਫਾਕੀ ਦਾ ਕੰਮ ਕਰੇ। ਮੇਰਾ ਸਾਰੀ ਉਮਰ ਦਾ ਤਜਰਬਾ ਹੈ, ਸਿੱਖ ਕਦੇ ਝੂਠ ਨਹੀਂ ਬੋਲਦਾ। ਕਾਜ਼ੀ, ਠੀਕ ਫੁਰਮਾ ਰਹੇ ਹੋ, ਪਰ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ। ਕੁਤਵਾਲ, ਮੈਂ ਵੀ ਹੈਰਾਨ ਹਾਂ, ਪਰ ਕਰਾਂ ਕੀ, ਮੈਂ ਆਪ ਪਕੜਿਆ ਹੈ ਅਤੇ ਸਬੂਤ ਆਪ ਦੇ ਪੇਸ਼ ਹਨ। ਹਾਕਮ, ਠੀਕ ਹੈ, ਪਰ ਰੂਪੇ ਵੱਲ ਤੱਕ ਕੇ, ਰੁਪਿਆ ਤੂੰ ਬਾਬਾ ਨਾਨਕ ਦੀ ਕਸਮ ਖਾ ਕੇ ਕਹੋ ਹਾਂ ਸੱਚ ਕੀ ਹੈ। ਰੂਪਾ, ਮੈਂ ਸੱਚ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ, ਕਸਮ ਮੈਂ ਖਾ ਨਹੀਂ ਸਕਦਾ, ਮੈਂ ਸਿੱਖ ਹਾਂ। ਸਿਰ ਕਸਮਾਂ ਦੇ ਕਸਮ ਇਹੋ ਹੈ ਕਿ ਮੈਂ ਬੇਹੈਸੀਅਤ ਸਿੱਖ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ। ਹਾਕਮ, ਸ਼ਾਬਾਸ਼, ਤੇਰੇ ਵਾਕ ਸਿੱਖਾਂ ਵਾਲੇ ਹਨ, ਸਿੱਖ ਸਦਾ ਇਸੇ ਤਰ੍ਹਾਂ ਬੋਲਦੇ ਹਨ, ਪਰ ਦੱਸ ਕੇ ਮੈਂ ਇਤਨੇ ਭਾਰੇ ਸਬੂਤ ਸ਼ਹਾਦਤਾਂ ਦੇ ਸਾਹਮਣੇ ਕੀ ਕਰਾਂ। ਮੈਂ ਅੱਜ ਤੱਕ ਸਿੱਖ ਝੂਠ ਬੋਲਦਾ ਨਹੀਂ ਫੜਿਆ, ਤੈਨੂੰ ਝੂਠਾ ਸਮਝਣੋਂ ਝਕਦਾ ਹਾਂ, ਪਰ ਕਰਾਂ ਕੀ। ਕੁਤਵਾਲ, ਜੋ ਮਿਸਲ ਆਖਦੀ ਹੈ ਆਪ ਨੂੰ ਉਸੇ ਪਾਸੇ ਤੁਰਨਾ ਹੋਊ, ਮਜਬੂਰੀ ਹੈ, ਤੁਸੀਂ ਕੀ ਕਰੋ। ਹਾਕਮ, ਠੀਕ ਹੈ, ਪਰ ਮੈਂ ਲਕੀਰ ਦਾ ਫਕੀਰ ਨਹੀਂ। ਆਇਨ ਅਤੇ ਕਾਨੂੰਨ ਬਣਾਈਦੇ ਹਨ ਕਿ ਇਨਸਾਫ ਵਿੱਚ ਇਮਦਾਦ ਹੋਵੇ, ਸੱਚ ਲੱਭੇ, ਅਦਲ ਹੱਥ ਆਵੇ, ਨਾ ਕਿ ਇਨਸਾਫ ਛਿੱਕੇ 'ਤੇ ਰਹਿ ਜਾਵੇ ਅਤੇ ਆਇਨ ਇਨਸਾਫ ਦੀ ਥਾਂ ਮੱਲ ਲਵੇ ਅਤੇ ਨਤੀਜਾ ਬੇਅਦਲੀ ਹੋਵੇ। ਕੁਤਵਾਲ, ਬਜਾ ਹੈ, ਪਰ ਇਹ ਧਨਾੜ ਆਦਮੀ ਹੈ, ਇਸ ਪਾਸ ਸਬੂਤ ਸ਼ਹਾਦਤ ਨਹੀਂ। ਹਾਕਮ, ਰੂਪੇ, ਤੇਰੇ ਪਾਸ ਕੋਈ ਸਬੂਤ ਨਹੀਂ, ਕੋਈ ਤੇਰੀ ਹਾਮੀ ਭਰਨ ਵਾਲਾ ਨਹੀਂ। ਰੂਪਾ, ਜੇ ਲੋਕ ਨਿਰਭੈ ਹੋਣ, ਜੇ ਸੱਚ ਬੋਲਣ ਨਾਲ ਫਾਹੀਆਂ ਨਾ ਪੈਣ ਤਾਂ ਕਿਉਂ ਨਹੀਂ, ਮੇਰੇ ਉਗਾ ਵੀ ਬਹੁਤ ਆ ਜਾਣ, ਪਰ ਉਹ ਤਾਂ ਦੱਬ ਕੇ ਬੈਠੇ ਹਨ ਕਿ ਜੇ ਸੱਚ ਬੋਲਿਆ, ਜੋ ਇਸ ਵੇਲੇ ਕਿਸੇ ਇੱਕ ਤਾਕਤਵਰ ਆਦਮੀ ਨੂੰ ਮਨਜ਼ੂਰ ਨਹੀਂ, ਤਾਂ ਪਰਸੋਂ ਉਹਨਾਂ 'ਤੇ ਦੋਸ਼ ਲਾ ਕੇ ਕਾਜ਼ੀ ਪਾਸ ਸ਼ਿਕਾਇਤ ਚਲੀ ਜਾਵੇਗੀ ਕਿ ਇਸਨੇ ਹਜ਼ਰਤ ਦੀ ਸ਼ਾਨ ਵਿੱਚ ਮਾੜੀ ਗੱਲ ਕਹੀ ਹੈ, ਇਸ ਨੂੰ ਮਾਰਿਆ ਜਾਵੇ ਜਾਂ ਦੀਨ ਵਿੱਚ ਸ਼ਾਮਲ ਕੀਤਾ ਜਾਵੇ। ਫਿਰ ਤੁਸੀਂ ਹੀ ਫੁਰਮਾਓ, ਕੌਣ ਕਿਸੇ ਦੀ ਖਾਤਰ ਆਪੇ ਨੂੰ ਸੰਕਟ ਵਿੱਚ ਪਾ ਲਵੇ। ਇਸ ਵਾਕ ਪਰ ਕੁਤਵਾਲ ਨੇ ਬੁੱਲ ਟੁੱਕੇ ਅਤੇ ਕਾਜ਼ੀ ਨੇ ਕਸੀਸ ਵੱਟੀ। ਹਾਕਮ ਨੇ ਦੋਵੇਂ ਗੱਲਾਂ ਤੱਕੀਆਂ, ਫਿਰ ਇੰਨੀ ਸੋਚੀ ਪੈ ਗਿਆ, ਰੂਪਾ ਬੜਾ ਅਮੀਰ ਆਦਮੀ ਹੈ, ਇਸਨੇ ਧਾੜਾ ਕਿਉਂ ਮਾਰਨਾ ਸੀ। ਸਿੱਖ ਹੈ, ਜਾਨ ਪਰ ਆ ਬਣੀ ਹੈ, ਫਿਰ ਵੀ ਕਸਮ ਨਹੀਂ ਖਾਂਦਾ, ਆਪਣੇ ਸੱਚ 'ਤੇ ਕੈਸੀ ਪੱਕੀ ਟੇਕ ਧਾਰੀ ਖੜਾ ਹੈ। ਉਧਰ ਸਬੂਤ ਕਮਾ ਹੱਕਾ ਯਾਨੀ ਪੂਰੇ ਪੂਰੇ ਹਨ। ਹਾਕਮ ਰੂਪੇ ਨੂੰ, ਰੁਪਿਆ, ਨਿਰੀਆਂ ਗੱਲਾਂ ਨਾਲ ਤਾਂ ਕੁਛ ਨਹੀਂ ਬਣਦਾ, ਕੋਈ ਪੱਕੀ ਟੋ ਟੇਕ ਆਪਣੀ ਅਸਮਤ ਬੇਗੁਨਾਈ ਦੀ ਪੇਸ਼ ਕਰ। ਰੂਪਾ, ਤੇਰੇ ਦਰ ਕਦੇ ਨਾ ਆਉਣਾ, ਜੇ ਆਉਣਾ ਪਵੇ ਤਾਂ ਕਦੇ ਝੂਠ ਨਾ ਬੋਲਣਾ, ਆਪਣੇ ਪਰਾਏ ਜਦ ਡਰ ਹੇਠ ਆ ਨਾ ਬੌੜਨ, ਤਾਂ ਆਪਣੇ ਸਤਿਗੁਰ ਦੇ ਦਰਬਾਰ ਕੂ ਕਰਨੀ, ਇਹ ਸਿੱਖੀ ਹੈ, ਮੈਂ ਕਰ ਚੁੱਕਾ ਹਾਂ। ਹੋਰ ਤੇਰੇ ਅੱਗੇ ਇੱਕ ਰਹਿਮ ਲਈ ਪੁਕਾਰ ਹੈ, ਜੇ ਮਾਰਨਾ ਹਈ ਤਾਂ ਕਿਸੇ ਸੌਖੀ ਮੌਤੇ ਤਾਂ ਮਾਰ, ਮਰਨਾ ਹੈ, ਸਤਿਗੁਰਾਂ ਮਰਨਾ ਸਿਖਾਇਆ ਹੈ, ਸਰੀਰਾਂ ਨਾਲ ਸਾਡੇ ਮੋਹ ਨਹੀਂ, ਸੱਚ ਨਾਲ ਮੋਹ ਹਨ, ਇਹ ਸਿੱਖੀ ਹੈ, ਹੋਰ ਕੀ ਆਖਾਂ। ਇਸ ਵੇਲੇ ਇੱਕ ਸਾਂਡੜੀ ਸਵਾਰ ਆਇਆ, ਛੇਤੀ ਅੰਦਰ ਆਇਆ ਅਤੇ ਇੱਕ ਰੁੱਕਾ ਹਾਕਮ ਦੇ ਹੱਥ ਦਿੱਤਾ। ਇਹ ਰੁੱਕਾ ਤੁਲੰਬੇ ਦੇ ਕੋਤਵਾਲ ਦਾ ਸੀ। ਇਹ ਕੋਤਵਾਲ ਪੜਿਆ ਹੋਇਆ ਸੀ ਪਰ ਥੋੜ੍ਹਾ, ਥਾਣੇਦਾਰ ਸੀ ਪਰ ਬੜਾ ਤਕੜਾ ਅਤੇ ਹਿੰਮਤੀ, ਮੁਸਲਮਾਨ ਸੀ ਪਰ ਸੱਚਮੁੱਚ ਦਾ ਦੀਨਦਾਰ ਸੀ। ਇਸ ਦਾ ਰੁੱਕਾ ਪੜ੍ਹ ਕੇ ਹਾਕਮ ਨੇ ਕਾਜ਼ੀ ਦੇ ਹੱਥ ਦੇ ਦਿੱਤਾ। ਕਾਜ਼ੀ ਦਾ ਰੰਗ ਪੜ੍ਹਦੇ ਪੜ੍ਹਦੇ ਨੀਲਾ ਪੈ ਗਿਆ। ਕੁਤਵਾਲ ਨੇ ਕਿਹਾ, ਕਾਜ਼ੀ ਸਾਹਿਬ, ਜੇ ਪੋਸ਼ੀਦਾ ਅਮਰ ਨਹੀਂ ਤਾਂ ਸੁਣਾ ਦਿਓ। ਕਾਜ਼ੀ ਸਾਹਿਬ ਨੇ ਵਾਚਿਆ ਜਿਸਦਾ ਅਰਥ ਸੀ, ਮੈਂ ਅੱਜ ਬੜੀ ਖਰਾਬੀ ਮਗਰੋਂ ਇੱਕ ਡਾਕੂਆਂ ਦਾ ਟੋਲਾ ਫੜਿਆ ਹੈ ਕਿ ਜਿਨ੍ਹਾਂ ਦੇ ਸਰਦਾਰ ਦਾ ਨਾਮ ਰੂਪਾ ਹੈ, ਇਹਨਾਂ ਦੇ ਜ਼ਮੀਦੋਸ਼ ਘੁਰੇ ਵਿੱਚੋਂ ਕਮ ਅਜ਼ ਕਮ 20 ਡਾਕਿਆਂ ਦਾ ਮਾਲ ਬਰਾਮਦ ਹੋਇਆ ਹੈ। ਮੈਨੂੰ ਇੱਕ ਨੇਕ ਅਮਲ ਅਹਿਦੀਏ ਨੇ ਦੱਸਿਆ ਹੈ ਕਿ ਮੁਲਤਾਨ ਵਿੱਚ ਇੱਕ ਰੂਪਾ ਗ੍ਰਿਫਤਾਰ ਹੈ ਡਕੈਤੀ ਵਿੱਚ। ਇਸ ਤਾਇਫੇ ਦਾ ਸਰਦਾਰ ਦੱਸਦਾ ਹੈ ਕਿ ਉਹ ਰੂਪਾ ਬੇਗੁਨਾਹ ਹੈ, ਉਹ ਡਾਕਾ ਵੀ ਇਸ ਰੂਪੇ ਧਾੜਵੀ ਨੇ ਜੋ ਮੈਂ ਫੜਿਆ ਹੈ ਮਾਰਿਆ ਸੀ, ਮਾਲ ਵੀ ਉਸ ਡਾਕੇ ਦਾ ਬਹੁਤ ਸਾਰਾ ਬਰਾਮਦ ਹੋ ਗਿਆ ਹੈ। ਉਸ ਰੂਪੇ ਦੇ ਮੁਕੱਦਮੇ ਦਾ ਤਾਂ ਹਾਲ ਜੁਨਾਬ ਫੈਸਲਾ ਨਾ ਫਰਮਾਓ, ਮੈਂ ਇਹ ਮੁਲਜ਼ਮ ਜਲਦੀ ਕਰਾਂਗਾ। ਇਹ ਸੁਣ ਕੇ ਰੂਪੇ ਦੇ ਨੈਣ ਬੰਦ ਹੋ ਗਏ ਅਤੇ ਮੱਧਮ ਆਵਾਜ਼ ਆਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬੰਦੀ ਛੋੜ ਦਾਤਾ ਹਰਗੋਬਿੰਦ ਤੂੰ ਧੰਨ, ਸਾਹਿਬ ਦਸਵੇਂ ਪਾਤਸ਼ਾਹ ਮੇਰੇ ਸਾਈਂ ਤੂੰ ਧੰਨ। ਕੋਤਵਾਲ ਦਾ ਰੰਗ ਸੁਣਦਿਆਂ ਫਿੱਕਾ ਹੋ ਗਿਆ, ਚਿੱਟਾ ਫਟਕ ਫਿਰ ਪੀਲਾ ਵਸਾਰ। ਹਾਕਮ, ਫੁਰਮਾਈਏ ਕੁਤਵਾਲ ਸਾਹਿਬ। ਕੁਤਵਾਲ, ਮੇਰੇ ਖਿਆਲ ਵਿੱਚ ਤਾਂ ਹਾਕਮ ਤੋਂ ਲੰਬਾ ਨੂੰ ਭੁਲੇਖਾ ਲੱਗਾ ਹੈ, ਆਪ ਦਰਿਆਫਤ ਕਰ ਲਓ, ਤਸੱਲੀ ਹੋ ਜਾਏ। ਹਾਕਮ ਜੇ ਸੱਚ ਨਿਕਲ ਆਇਆ ਫਿਰ ਆਪ ਦੀ ਇਸ ਕੋਤਵਾਲ ਗੱਲ ਟੁੱਕੇ, ਮੈਨੂੰ ਉਮੀਦ ਨਹੀਂ। ਪਰ ਖੈਰ, ਗਲਤੀ ਵੀ ਇਨਸਾਨ ਤੋਂ ਹੀ ਹੁੰਦੀ ਹੈ, ਐਸਾ ਹੋ ਜਾਂਦਾ ਹੈ, ਕੋਈ ਬੇਈਮਾਨੀ ਥੋੜ੍ਹੀ ਹੈ। ਕਾਜ਼ੀ ਵੱਲ ਤੱਕ ਕੇ, ਕਿਉਂ ਕਾਜ਼ੀ ਸਾਹਿਬ? ਕਾਜ਼ੀ, ਜੀ ਹਾਂ, ਇਨਸਾਨ ਦੀ ਬੁਨਿਆਦ ਹੀ ਗਲਤੀ ਹੈ, ਕਰੇ ਆਪਣੇ ਵੱਲੋਂ ਠੀਕ, ਗਲਤੀ ਅੱਲਾਹ ਦੇ ਜ਼ਿੰਮੇ। ਰੂਪਾ, ਅੱਲਾਹ ਦੇ ਜ਼ਿੰਮੇ ਸਦਾ ਸੱਚ, ਸਾਡੀਆਂ ਗਲਤੀਆਂ ਅੱਲਾਹ ਮਾਫ਼ ਕਰੇ। ਹਾਕਮ, ਰੂਪੇ, ਜੇ ਮੈਂ ਤੈਨੂੰ ਆਜ਼ਾਦ ਕਰਦੇ ਹਾਂ ਤਾਂ ਫਿਰ ਤੂੰ ਆਪੇ ਉਸ ਦਿਨ ਹਾਜ਼ਰ ਅਦਾਲਤ ਹੋ ਜਾਏਗਾ ਜਿਸ ਦਿਨ ਕਿ ਤੁਲੰਬੇ ਦਾ ਕੋਤਵਾਲ ਮੁਕੱਦਮਾ ਲੈ ਕੇ ਹਾਜ਼ਰ ਹੋਵੇਗਾ। ਰੂਪਾ, ਜੀ ਹੋ ਜਾਵਾਂਗਾ ਜਨਾਬ। ਕੋਤਵਾਲ, ਤਦ ਤੱਕ ਹਵਾਲੇ ਹਵਾਲਾਤ ਰਹੇ, ਖਬਰੇ ਉਸ ਦਿਨ ਨਾ ਆਵੇ, ਮਫਰੂਰ ਹੋ ਜਾਵੇ। ਹਾਕਮ, ਰੂਪੇ ਵੱਲ, ਕੀ ਮੈਂ ਗੁਰੂ ਨਾਨਕ ਦੇ ਸਿੱਖ ਦੇ ਬਚਨ 'ਤੇ ਭਰੋਸਾ ਕਰ ਸਕਦਾ ਹਾਂ? ਤੂੰ ਕਿਤੇ ਨਸੇ ਭਜੇਗਾ ਤਾਂ ਨਹੀਂ? ਰੂਪਾ, ਪੱਕਾ ਭਰੋਸਾ ਕਰ ਸਕਦੇ ਹੋ। ਕੋਤਵਾਲ, ਜੇ ਹਵਾਲਾਤ ਵਿੱਚ ਰਹੇ ਤਾਂ ਕੀ ਅਰਜ ਹੈ? ਹਾਕਮ, ਇਹ ਬੇਕਸੂਰ ਹੈ, ਆਪ ਦੇ ਸਬੂਤ ਸੱਚੇ ਨਹੀਂ। ਮੁਕੱਦਮਾ ਵੱਡਾ ਨਾ ਹੋਣ ਕਰਕੇ ਜੇ ਆਪ ਹੀ ਮੁਕਾ ਛੱਡਦੇ ਤਾਂ ਇਹ ਬੇਗੁਨਾਹ ਮਾਰਿਆ ਗਿਆ ਸੀ, ਪਰ ਹੁਣ ਦੂਸਰੇ ਮੁਕੱਦਮੇ ਦੀ ਪੇਸ਼ੀ ਤੱਕ ਇਹ ਕਿਉਂ ਕੈਦ ਰਹੇ? ਇਹ ਸਿੱਖ ਹੈ, ਜੇ ਫਾਇ ਵੀ ਮਿਲਣਾ ਹੋ ਸੀ ਤਾਂ ਇਕਰਾਰ ਕਰਕੇ ਅਪੜ ਪਏਗਾ। ਆਜ਼ਾਦ ਕਰੋ ਗਰੀਬ ਨੂੰ, ਬਹੁਤ ਤਸੀਹਾ ਭੋਗ ਚੁੱਕਾ ਹੈ। ਸੋ ਰੂਪੇ ਹੁਰੀ ਆਜ਼ਾਦ ਹੋ ਕੇ ਅੱਜ ਘਰ ਆਏ। ਜੋ ਖੁਸ਼ੀ ਉਸਦੇ ਘਰ ਹੋਈ ਉਸਨੂੰ ਕੌਣ ਵਰਣਨ ਕਰੇ? ਪਰ ਉਸਦੇ ਦਿਲ ਦੇ ਸਿਦਕ ਨੇ ਜੋ ਅਜੋ ਛਾਲਾ ਖਾਧਾ ਹੈ, ਉਸਦਾ ਰਸ ਉਸਨੇ ਮਾਣਿਆ ਹੈ। ਆਖੇ ਮੇਰਾ ਸਤਿਗੁਰੂ, ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ। ਰੂਪਾ ਬੇਗੁਨਾਹ ਸੀ, ਕੁਤਵਾਲ ਨੇ ਖਾਰ ਨਾਲ ਇਸਨੂੰ ਫਾਇਆ ਸੀ। ਕਾਜ਼ੀ ਨੂੰ ਖਾਰ ਸੀ ਕਿ ਉਸਦੇ ਸਤਸੰਗ ਕਰਕੇ ਲੋਕ ਦੂਜੇ ਹਿੰਦੂਆਂ ਨੂੰ ਵੀ ਦੀਨ ਵਿੱਚ ਪੈਣੋਂ ਰੋਕ ਲੈਂਦੇ ਸੀ। ਦਸਵੇਂ ਦਿਨ ਰੂਪਾ, ਭਾਈ ਰੂਪਾ ਫਿਰ ਅਦਾਲਤ ਵਿੱਚ ਗਿਆ। ਧਾੜ ਵੀ ਰੂਪਾ ਪੇਸ਼ ਸੀ, ਉਸਦਾ ਟੋਲਾ ਵੀ ਪੇਸ਼ ਸੀ, ਮਾਮਲੇ 'ਤੇ ਸਬੂਤ ਹਾਜ਼ਰ ਸਨ। ਹਾਕਮ ਨੇ ਸਾਰੇ ਦਿਨ ਦੇ ਕਜ਼ੀ ਮਗਰੋਂ ਧਾੜਵੀ ਰੂਪੇ ਦੇ ਸਾਥੀਆਂ ਨੂੰ ਦੋਸ਼ੀ ਕੀਤਾ ਅਤੇ ਭਾਈ ਰੂਪੇ ਨੂੰ, ਜੋ ਗੁਰੂ ਕਾ ਸਿੱਖ ਸੀ, ਸੁਰਖਰੋਈ ਨਾਲ ਬਰੀ ਕੀਤਾ। ਰੂਪਾ ਖੁਸ਼ੀ ਖੁਸ਼ੀ ਘਰ ਆਇਆ, ਸ਼ੁਕਰ ਸ਼ੁਕਰ ਵਿੱਚ ਖੁਸ਼ੀ ਖੁਸ਼ੀ। ਹਾਂ, ਇਸ ਲਈ ਕਿ ਹੁਣ ਆਨੰਦਪੁਰ ਜਾਏਗਾ, ਪਰ ਅੱਗੇ ਇਸਤਰੀ ਬਿਮਾਰ ਸੀ। ਤਿਲਕ ਵੇਲੇ, ਗੁਰਗੱਦੀ ਬਿਰਾਜਣ ਵੇਲੇ, ਤਖ਼ਤ ਨਸ਼ੀਨੇ ਵੇਲੇ ਵੀ ਅਨੰਦਪੁਰ ਨਹੀਂ ਪੁੱਜ ਸਕਿਆ ਸੀ। ਹੁਣ ਦੀਪਮਾਲਾ ਦੇ ਸਮਾਗਮ 'ਤੇ ਪਹੁੰਚਣ ਦਾ ਸੰਕਲਪ ਸੀ ਕਿ ਕਿਸ਼ੋਰ ਮੂਰਤੀ ਜੀ ਦੇ ਬੰਦੀ ਛੋੜ ਦੇ ਪੋਤਾ ਜੀ ਦੇ ਆਪਣੇ ਕਿਸ਼ੋਰ ਸਾਈਂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਵੇ, ਪਰ ਕੁਦਰਤ ਨੇ ਜਾਣੋ ਰੋਕ ਲਿਆ। ਮੁਲਤਾਨ ਦਾ ਮਸਨ ਦੁਲੱਚਾ ਆਨੰਦਪੁਰ ਜਾਣ ਨੂੰ ਤਿਆਰ ਸੀ। ਰੂਪਾ ਉਸਦੇ ਘਰ ਪੁੱਜਾ ਅਤੇ ਜਾ ਕੇ ਉਸਦੇ ਅੱਗੇ 100 ਮੋਤੀ, ਸੁੱਚੇ ਦਸਤਾਰ ਲਈ, 50 ਮੋਹਰਾਂ, 1 ਜੋੜੀ ਕੜੇ ਜੜਾਊ, 1 ਖੰਜਰ ਜੜਾਊ, 1 ਪੁਸ਼ਾਕ ਰੇਸ਼ਮੀ ਦਰਿਆਈ ਦੀ, 2 ਪੁਸ਼ਾਕੇ ਮਾਤਾ ਜੀਆਂ ਵਾਸਤੇ ਪੱਟ ਦੇ, ਅਤੇ ਹੋਰ ਪਦਾਰਥ ਧਰ ਕੇ ਆਖਿਆ ਕਿ ਇਹ ਭੇਟਾ ਅੱਗੇ ਧਰ ਕੇ ਰੋ ਕੇ ਆਖੀ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਦਾਤਾ ਤੂੰ ਧਨ ਹੈ, ਜਿਸ ਨੇ ਮੇਰੀ ਸ਼ਰਮ ਰੱਖੀ ਤੂੰ ਧਨ ਹੈ, ਕਿਰਪਾਲ ਹੋ, ਹੁਣ ਇਹਨਾਂ ਸਦਰਾਂ ਦੇ ਨੈਣਾਂ ਨੂੰ ਦਰਸ਼ਨ ਦੇ। ਮੈਂ ਸ਼ਰਮਿੰਦਾ ਹਾਂ, ਬੇਮੁੱਖ ਹਾਂ ਕਿ 9ਵੇਂ ਸਤਿਗੁਰਾਂ ਦੇ ਸਾਕੇ ਵੇਲੇ ਨਾ ਪੁੱਜਾ, ਆਪ ਦੇ ਤਖ਼ਤ ਬਹਿਣ ਵੇਲੇ ਨਾ ਅਪੜਿਆ। ਹੁਣ ਮੌਤ ਅਪਜਸ ਦੇ ਮੂੰਹੋਂ ਛੁੱਟ ਕੇ ਤਿਆਰ ਹੋਇਆ, ਹਵਾਇਆ ਫਿਰ ਰਹਿ ਗਿਆ, ਦਾਤਾ ਮਿਹਰ ਕਰ ਅਰ ਦਰਸ਼ਨ ਬਖਸ਼। ਦੁਲੱਚਾ ਅਨੰਦਪੁਰ ਅਪੜ ਗਿਆ ਸੀ, ਨਾਲ ਸੰਗਤ ਵੀ ਆਈ ਸੀ, ਸਾਰੇ ਪੇਸ਼ ਹੋ ਚੁੱਕੇ ਸੀ, ਸਤਿਗੁਰਾਂ ਦੇ ਅੱਗੇ ਨਾ ਆ ਸਕੇ, ਸਿੱਖਾਂ ਦੀਆਂ ਕਾਰਾਂ ਭੇਟਾਂ ਪੇਸ਼ ਹੋਈਆਂ। ਮੇਵੜੇ ਅਰਦਾਸ ਕੀਤੇ, ਖਜ਼ਾਨੇ ਦਾਖਲ ਹੋ ਗਈਆਂ, ਗੱਲ ਮੁੱਕ ਗਈ, ਦੀਪਮਾਲਾ ਦਾ ਦਰਸ਼ਨ ਮੇਲਾ ਹੋ ਚੁੱਕਾ। ਇੱਕ ਦਿਨ ਭਾਈ ਹਰਦਿੱਤਾ ਜੀ ਅਤੇ ਦੁਲੱਚੇ ਦੇ ਫਿਰ ਇਕਾਂਤ ਮੇਲੇ ਹੋਏ ਅਤੇ ਬਚਨ ਬਿਲਾਸ ਚੱਲ ਪਏ। ਹਰਦਿੱਤਾ ਕਹਿ ਰਿਹਾ ਸੀ ਕਿ 10ਵੇਂ ਸਤਿਗੁਰੂ ਜੀ ਗੁਰੂ ਹਰਗੋਬਿੰਦ ਜੀ ਦੇ ਤਰੀਕੇ 'ਤੇ ਚੱਲ ਰਹੇ ਹਨ, ਨਿੱਕੀ ਨਿੱਕੀ ਆਰਬਲਾ ਹੈ ਅਤੇ ਸ਼ਸਤਰਾਂ ਅਤੇ ਜੰਗੀ ਸਮਾਨਾਂ ਨਾਲ ਕਿੰਨਾ ਪਿਆਰ ਹੈ। ਦੁਲੱਚਾ ਕਹਿੰਦਾ ਸੀ ਕਿ ਔਰੰਗਜ਼ੇਬ ਦੇ ਵੈਰ ਨੂੰ ਰਗੜ ਨਹੀਂ ਦੇਣੀ ਚਾਹੀ। ਹਰਦਿੱਤਾ ਕਹਿ ਰਿਹਾ ਸੀ ਕਿ ਸਤਿਗੁਰੂ ਭੁੱਲ ਨਹੀਂ ਕਰਦੇ, ਤੁਸੀਂ ਉਹਨਾਂ ਨੂੰ ਕਿਉਂ ਮਾਮੂਲੀ ਬੱਚਾ ਸਮਝਦੇ ਹੋ? ਦੁਲੱਚਾ ਜੀਓ, ਤੁਸੀਂ ਗਲਤੀ 'ਤੇ ਹੋ ਕਿ ਸਾਰੇ ਮਨੁੱਖ ਇੱਕੋ ਜਿਹੇ ਹਨ ਅਤੇ ਇੱਕੋ ਕਿਸਮ ਦੇ ਜੀਵ ਹਨ। ਉਂਝ ਮਨੁੱਖ ਮਾਤਰ ਮਾਨਸ ਦੀ ਜਾਤ ਇੱਕੋ ਹਨ, ਪਰੰਤੂ ਹਰੇਕ ਦੇ ਅੰਦਰਲੇ ਦੀ ਤਾਕਤ, ਲਿਆਕਤ, ਪ੍ਰਵੀਨਤਾ ਅੱਡ ਅੱਡ ਹੈ। ਹਰੇਕ ਦੇ ਦਿਲ ਦਿਮਾਗ ਅੱਡ ਅੱਡ ਤਾਕਤਾਂ ਰੱਖਦੇ ਹਨ। ਸੋ ਵਡਿਆਈ ਛੁਟਿਆਈ ਦਾ ਬੀਜ ਅੰਦਰ ਹੈ। ਫਿਰ ਕੋਈ ਇਨਸਾਨ ਕਲਾਧਾਰੀ ਹੁੰਦਾ ਹੈ, ਉਹ ਪੁਰਖ ਦੂਸਰਿਆਂ ਸਿਆਣਿਆਂ ਨਾਲੋਂ ਸੁੱਤੇ ਸਿਰ 'ਤੇ ਵਧੇਰੇ ਪ੍ਰਵੀਨ ਹੁੰਦਾ ਹੈ। ਕਲਾਧਾਰੀ ਇੱਕ ਜਿਉਂਦੀ ਤਾਕਤ ਹੈ, ਮਨੁੱਖਾਂ ਵਿੱਚ ਮਨੁੱਖ ਤੋਂ ਉਚੇਰੀ ਸ਼੍ਰੇਣੀ ਦਾ ਮਣਕਾ ਹੈ, ਉਹ ਬਲ ਦਾ ਭਾਪਕਾ ਹੈ, ਜੀਵਨ ਅਲਾਂਬਾ ਹੈ। ਦੁਲੱਚਾ, ਕੀ ਸਤਿਗੁਰੂ ਕਲਾਧਾਰੀ ਹਨ? ਹਰਦਿੱਤਾ, ਮੈਂ ਇਹ ਕਹਿਣਾ ਬੇਅਦਬੀ ਸਮਝਦਾ ਹਾਂ, ਕਿਉਂਕਿ ਕਲਾਧਾਰੀ ਉਹਨਾਂ ਦੇ ਅੱਗੇ ਨੀਵੀਂ ਸ਼੍ਰੇਣੀ ਹੈ, ਉਹ ਉਹਨਾਂ ਵਿੱਚੋਂ ਵੀ ਉੱਚੀ ਸ਼ੈ ਹਨ। ਦੁਲੱਚਾ, ਕਰਾਮਾਤੀ ਹਨ? ਹਰਦਿੱਤਾ, ਕਰਾਮਾਤ ਕੋਈ ਵੱਡੀ ਗੱਲ ਨਹੀਂ, ਪਰ ਕਈ ਨਿੱਕੇ ਮਨਾਂ ਨੂੰ ਭਰੋਸਾ ਆਉਂਦਾ ਹੀ ਕਰਾਮਾਤ ਤੋਂ ਹੈ। ਦੇਖ, ਅਗਲੇ ਦਿਨ ਸਤਿਗੁਰਾਂ ਤ੍ਰੈ ਬਰਛੇ ਮਾਰ ਕੇ ਤ੍ਰੈ ਸੁਮ ਪਾਣੀ ਦੇ ਖੋਲੇ ਹਨ। ਇਸ ਅਚਰਜ ਕਾਰਜ ਪਰ ਹਜ਼ਾਰਾਂ ਜੀਵਾਂ ਦਾ ਸੰਸਾ ਨਿਵਰਤ ਹੋ ਗਿਆ। ਸਭ ਨੇ ਮੰਨ ਲਿਆ ਕਿ ਇਸ ਕਿਸ਼ੋਰ ਅਵਸਥਾ ਵਿੱਚ ਜੋਤ ਗੁਰੂ ਨਾਨਕ ਦੀ ਹੈ। ਫਿਰ ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਂਦਾ ਪਿਆ ਸੀ ਕਿ ਮੇਰੀ ਥੈਲੀ ਚੋਰ ਚੁਰਾ ਲੈ ਗਿਆ ਹੈ। ਸਤਿਗੁਰਾਂ ਪਾਸ ਪੁੱਜਾ ਕਿ ਆਪ ਦੇ ਘਰ ਆਇਆ ਵੀ ਚੋਰ ਪੈਂਦੇ ਹਨ। ਤਦ ਆਪ ਨੇ ਚੋਰ ਦਾ ਘਰ ਅਤੇ ਉਸਦੀ ਤਾਕੀ ਵਿੱਚ ਪਈ ਥੈਲੀ ਦਾ ਪਤਾ ਦੇ ਕੇ ਆਦਮੀ ਟੋਰੇ। ਠੀਕ ਉੱਥੋਂ ਹੀ ਸਭ ਕੁਛ ਨਿਕਲਿਆ। ਇਹ ਨਿਸ਼ਾਨੀ ਦਿਲਾਂ ਨੂੰ ਈਮਾਨ ਬਣਾਉਂਦੀਆਂ ਹਨ। ਇਹ ਸੁਣ ਕੇ ਦੁਲੱਚੇ ਦਾ ਰੰਗ ਕੁਛ ਫਿਰਿਆ, ਕੁਛ ਘਬਰਾ ਜਿਹਾ ਆਇਆ, ਪਰ ਫਿਰ ਸੰਭਲ ਕੇ ਕਹਿਣ ਲੱਗਾ, ਉਮਰ ਬੜੀ ਛੋਟੀ ਹੈ, ਸਮਾਧੀ ਧਿਆਨ ਯੋਗ ਵਿੱਚ ਜੁੜਨਾ, ਪਾਰਦਰਸ਼ਕ ਦ੍ਰਿਸ਼ਟੀ ਦਾ ਹੋਣਾ, ਇਸ ਉਮਰ ਕਿੰਜ? ਹਰਦਿੱਤਾ ਜੀ, ਦੁਲੱਚਿਆ, ਤੂੰ ਕਿੱਥੇ ਚਲਾ ਗਿਆ? ਇਹਨਾਂ ਨੂੰ ਹੱਠ ਯੋਗੀ ਕਿ ਰਾਜ ਯੋਗੀ ਸਮਝਦਾ ਹੈ? ਗੁਰੂ ਨਾਨਕ ਦਾ ਘਰ ਤੂੰ ਕਰਾਮਾਤਾਂ ਜਾਂ ਹੱਠਾਂ ਨਾਲ ਕਰਾਮਾਤਾਂ ਕਰਦਾ ਸਮਝਿਆ ਹੈ? ਇਹ ਤਾਂ ਕੋਈ ਅਗੰਮੀ ਘਰ ਹੈ, ਇੱਥੇ ਰੂਹਾਨੀ ਤਾਕਤ ਅਗੰਮੀ ਹੈ। ਦੇਖ, ਕਰਾਮਾਤ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਕਦੇ ਕਿਤੇ ਕਲਾਧਾਰੀ ਦੇ ਬਾਅਦ ਕਲਾਧਾਰੀ ਨਹੀਂ ਆਇਆ। ਕਿਤੇ ਆਇਆ ਹੋਊ ਤਾਂ ਇੱਕ ਹੱਦ ਦੋ। ਇੱਥੇ ਦੇਖ, ਗੁਰੂ ਨਾਨਕ ਦੇਵ ਜੀ ਤੋਂ ਲੈ ਦਸਵੇਂ ਜਾਮੇ ਤੱਕ ਇੱਕ ਤੋਂ ਬਾਅਦ ਦੂਆ ਰੂਹਾਨੀ ਕਲਾ ਦਾ ਕਲਾਵਾਨ, ਹਾਂ ਕਲਾਵਾਨਾਂ ਦਾ ਸਰਦਾਰ ਆਇਆ ਹੈ। ਸੋਚ ਕੇ ਦੇਖ ਕਿ ਕਿਸ ਤੋਂ ਕਿਹੜਾ ਘੱਟ ਸੀ, ਇਹ ਰੱਬੀ ਕਰਾਮਾਤ ਹੈ। ਨਵਾਂ ਰਾਹ, ਨਵਾਂ ਮਾਰਗ, ਮੋਏ ਜਵਾ ਦਿੱਤੇ ਹਨ, ਰੂਹਾਂ ਭਰ ਦਿੱਤੀਆਂ ਹਨ, ਨਾਮ ਮਨਾਂ ਵਿੱਚ ਪਰੋ ਦਿੱਤੇ ਹਨ, ਵਾਹਿਗੁਰੂ ਜੀ ਦੀ ਮਨੋ ਮੂਰਤਾਂ ਦਿਲਾਂ ਉੱਤੇ ਖਿੱਚ ਦਿੱਤੀ ਹੈ। ਇਹ ਹੈ ਕਰਾਮਾਤ। ਦੇਖ ਕੀ ਉਮਰ ਹੈ, ਕੀ ਕੂ ਭਜਨ ਬੰਦਗੀ ਹੈ, ਕੀ ਕੂ ਨਾਮਦਾਨ ਦਿੰਦੇ ਹਨ। ਨਾਮਦਾਨ ਦਿੰਦੇ ਹਨ ਤਾਂ ਅੰਦਰ ਪੁੜਦਾ ਹੈ। ਅਜੇ ਇਸ ਦੀਪਮਾਲਾ ਦੀ ਗੱਲ ਹੈ ਕਿ ਇੱਕ ਬੈਰਾਗੀ ਸਾਧੂ ਨੇ ਸਤਿਗੁਰੂ ਜੀ ਨੂੰ ਕਿਹਾ, ਮੈਂ ਦੂਰੋਂ ਆਸ ਕਰਕੇ ਆਇਆ ਸੀ, ਮੈਂ ਸਾਧ ਹੋਇਆ, ਮੈਨੂੰ ਸਾਈਂ ਨਹੀਂ ਲੱਜਾ। ਮੈਂ ਸੁਣਿਆ ਗੁਰੂ ਨਾਨਕ ਦੇ ਦਰ ਰੱਬ ਲੱਜਦਾ ਹੈ। ਹੇ ਉਸ ਗੱਦੀ ਦੇ ਮਾਲਕਾ, ਮੈਂ ਤੇ ਰਹਿਮ ਕਰ, ਮੈਨੂੰ ਵੀ ਕੋਈ ਕਣੀ ਦਾਨ ਕਰ। ਦੇਖੋ ਦੁਲੱਚਾ ਜੀ, ਮੈਂ ਪਾਸ ਖੜਾ ਸਾਂ। ਸਤਿਗੁਰੂ ਉਸ ਨੂੰ ਕਹਿਣ ਲੱਗੇ, ਓਏ ਸਾਧ ਰਾਮ, ਤੱਕ ਮੇਰੀ ਵੱਲ, ਹੱਛੂ ਤਰ੍ਹਾਂ ਤੱਕ, ਤੱਕਿਆ ਹੀ, ਕਹੋ ਵਾਹਿਗੁਰੂ। ਉਸਨੇ ਕਿਹਾ, ਵਾਹਿਗੁਰੂ। ਮੇਰੇ ਦੇਖਦੇ ਨੈਣ ਮੁੰਦ ਕੇ ਖੜਾ ਰਿਹਾ, ਫਿਰ ਚਰਨਾਂ 'ਤੇ ਟਹਿ ਪਿਆ, ਰੋ ਪਿਆ, ਫਿਰ ਬੋਲ ਪਿਆ, ਕਦੇ ਨਹੀਂ ਸੀ ਡਿੱਠਾ ਇਹ ਰਸ, ਇਹ ਸਵਾਦ। ਨਾਮ ਮੈਂ ਜਪਿਆ ਹੈ, ਪਰ ਗਲਾ, ਮੂੰਹ, ਸਿਰ ਥੱਕ ਵਹਿੰਦਾ ਸੀ। ਇਹ ਨਾਮ ਹੈ ਰਸ ਵਾਲਾ, ਸਵਾਦ ਵਾਲਾ। ਨਾਮ ਹੈ ਕਿ ਨਾਮ ਵਾਲਾ ਆਪ ਹੈ। ਦੁਲੱਚਿਆ, ਇਹ ਹੈ ਕਰਾਮਾਤ। ਦੁਲੱਚਾ ਝਿਜਕ ਕੇ, ਪਰ ਇਸ ਕਿਸ਼ੋਰ ਅਵਸਥਾ ਵਿੱਚ ਕਿੰਜ? ਹਰਦਿੱਤਾ, ਦਸ ਜਾਮਿਆਂ ਵਿੱਚ ਜੋਤ ਇੱਕੋ ਨੇ ਕੰਮ ਕੀਤਾ ਹੈ, ਉਸ ਜੋਤ ਨੂੰ ਸਰੀਰ ਦੇ ਵੱਡੇ ਛੋਟੇ ਹੋਣ ਦਾ ਕੁਛ ਫਰਕ ਨਹੀਂ। ਉਹ ਜੋਤ ਕੋਈ ਅਗੰਮੀ ਸ਼ੈ ਹੈ। ਵਾਹਿਗੁਰੂ ਗੁਰੂ ਹੈ। ਉਸਦੀ ਗੁਰੂ ਜਿਉਤੀ ਮੇਰੇ ਜਾਂਚੇ ਉਹ ਜਿਉਤੀ ਹੈ ਜੋ ਗੁਰੂ ਨਾਨਕ ਵਿੱਚ ਕੰਮ ਕਰਦੀ ਦਸਾਂ ਵਿੱਚ ਆਈ ਹੈ। ਪਰ ਦੁਲੱਚੇ ਮਿੱਤਰਾ, ਮੈਨੂੰ ਡਰ ਹੈ ਤੇਰੇ ਅੰਦਰ ਕੋਈ ਹੋਰ ਮੋਹ ਹੈ, ਸਤਿਗੁਰ ਦੇ ਪ੍ਰੇਮ ਤੋਂ ਕੋਈ ਨੀਵਾਂ ਮੋਹ। ਉਹ ਤੈਨੂੰ ਠੋਕਰ ਲਾ ਰਿਹਾ ਹੈ, ਕਿਸੇ ਵੇਲੇ ਵੱਡੀ ਸੱਟ ਮਾਰੇਗਾ। ਤਕੜਾ ਹੋ ਮਿੱਤਰਾ, ਗੁੱਸੇ ਨਾ ਹੋਵੀ, ਮੈਂ ਪਿਆਰ ਨਾਲ ਕਹਿ ਰਿਹਾ ਹਾਂ। ਦੁਲੱਚਾ, ਐਡੀ ਐਡੀ ਦੂਰੋਂ ਆਉਂਦੇ ਹਾਂ, ਜੋ ਲਿਆਉਂਦੇ ਹਾਂ ਅੱਗੇ ਤਰਦੇ ਹਾਂ, ਹਾਕਮਾਂ ਤੋਂ ਡਰਦੇ ਨਹੀਂ, ਉਮਰਾਂ ਵੱਲ ਤੱਕਦੇ ਨਹੀਂ, ਉਸੇ ਤਰ੍ਹਾਂ ਚਾਕਰ ਹਾਂ ਜਿਵੇਂ ਪਹਿਲਿਆਂ ਦੇ ਸਾਂ। ਅਜੇ ਸੋਹਣਿਆ, ਸਾਨੂੰ ਠੋਕਰਾਂ ਦਿੰਦਾ ਹੈ ਅਤੇ ਡਰਾਵੇ ਦੱਸਦਾ ਹੈ, ਚੰਗਾ। ਹਰ ਦਿੱਤਾ, ਵੀਰਾ ਮੈਂ ਦਾਂ ਨਾਲ ਨਹੀਂ ਕਿਹਾ, ਪਿਆਰ ਨਾਲ ਕਿਹਾ ਹੈ। ਤੂੰ ਸਾਨੂੰ ਕਿਉਂ ਕਿੰਤੂ ਫੁਰਦੇ ਹਨ? ਸਿੱਖੀ ਤਾਂ ਪਿਆਰ ਦਾ ਨਾਮ ਹੈ, ਸਿੱਖੀ ਸਿਦਕ ਨੂੰ ਆਖਦੇ ਹਨ। ਫਿਰ ਸਾਡਾ ਸਤਿਗੁਰ ਜ਼ਾਹਰਾ ਜ਼ਹੂਰ ਹੈ, ਫਿਰ ਸਾਡਾ ਸਤਿਗੁਰ ਜ਼ਾਹਰ ਹੈ, ਹਾਜ਼ਰ ਹੈ। ਨੌ ਜਾਮੇ ਅਸਾਂ ਅਤੇ ਸਾਡੇ ਵੱਡਿਆਂ ਨੇ ਤੱਕੇ ਹਨ, ਮੇਰੇ ਆਪਣੇ ਵੱਡੇ ਅਜ਼ਮਤ ਵਾਲੇ ਹੋਏ ਹਨ, ਪਰ ਸਾਰੇ ਇਸ ਦਰ ਦੇ ਦਾਸ ਅਤੇ ਪਿਆਰਾਂ ਵਾਲੇ ਰਹੇ ਹਨ। ਤੂੰ ਸਾਨੂੰ ਪਤਾ ਹੈ ਕਿ ਮੇਰੇ ਵੱਡੇ ਭਰਾ ਨੇ ਨੌਵੇਂ ਗੁਰਾਂ ਤੋਂ ਵਿਛੜ ਕੇ ਜਿਉਣਾ ਪਸੰਦ ਨਹੀਂ ਸੀ ਕੀਤਾ। ਮੇਰੀਆਂ ਆਸਾਂ ਤਾਂ ਇਹ ਸਨ ਕਿ ਇਸ ਮੂਰਤੀ ਨੇ, ਜਿਸ ਨੂੰ ਮੈਂ ਸਦਾ ਇੱਕ ਰਸ ਜਾਗਦੀ ਜੋਤ ਸਮਝਦਾ ਹਾਂ, ਦੇਸ਼ ਦਾ ਭਾਰ ਹਰਨਾ ਹੈ। ਸਫੁੱਟ ਲੱਛੜ ਹੈਨ ਕਿ ਇਹ ਦੇਸ਼ ਦਾ ਰਾਜ ਦੁੱਖ ਵੀ ਦੂਰ ਕਰਨਗੇ। ਮੁਗਲਾਂ ਦਾ ਤੇਜ ਬੜਾ ਹੈ, ਪਰ ਤੇਜ ਹਿਰ ਚੱਲਿਆ ਹੈ। ਦੁਪਹਿਰ ਲੰਘ ਗਈ ਹੈ, ਸੂਰਜ ਢਾਲੇ ਪੈ ਗਿਆ ਹੈ। ਚਾਹੇ ਦੁਪਹਿਰ ਮਗਰੋਂ ਉਂਝ ਢਲਿਆ ਪ੍ਰਤੀਤ ਨਹੀਂ ਦਿੰਦਾ। ਜ਼ੁਲਮ ਅੱਤ ਦਾ ਹੈ, ਜੋ ਜ਼ਾਲਮ ਦੇ ਆਪਣੇ ਪੈਰ ਕੁਹਾੜਾ ਹੈ। ਗੁਰੂ ਜੀ ਦਾ ਸਾਕਾ ਉਹਨਾਂ ਦੇ ਤਪ ਤੇਜ ਨੂੰ ਮੁਕਾ ਗਿਆ ਹੈ। ਹੁਣ ਵੱਡਾ ਬ੍ਰਿਛ ਡਿੱਗਦਿਆਂ ਸੁੱਕਦਿਆਂ ਕੁਛ ਸਮਾਂ ਤਾਂ ਲੈਂਦਾ ਹੀ ਹੈ ਨਾ। ਇਹ ਕੁਮਾਰ ਮੂਰਤੀ, ਮੇਰੀ ਆਸ ਹੈ ਇਸ ਜ਼ੁਲਮ ਭਰੇ ਰਾਜ ਦੀ ਨੀਂਹ ਨਿਆਂ ਦੇ ਪਾਣੀਆਂ ਵਿੱਚੋਂ ਗਾਲੇਗੀ। ਅੱਗੋਂ ਭਾਈ ਅੰਤਰਜਾਮੀ ਕੌਣ ਹੈ? ਤੁਸੀਂ ਹੀ ਕਹਿੰਦੇ ਹੋ ਕਿ ਕਿਸ਼ੋਰ ਮੂਰਤੀ ਅੰਤਰਜਾਮੀ ਹਨ। ਹਰ ਦਿੱਤਾ ਗੰਭੀਰ ਹੋ ਕੇ, ਇਹ ਤਾਂ ਡੰਕੇ ਦੀ ਚੋਟ ਆਖਦਾ ਹਾਂ, ਢੋਲ ਵਜਾ ਕੇ ਆਖਦਾ ਹਾਂ ਕਿ ਮੇਰੇ ਸਤਿਗੁਰੂ ਅੰਤਰਜਾਮੀ ਹਨ। ਮੇਰੇ ਸਤਿਗੁਰੂ ਸਦਾ ਵਾਹਿਗੁਰੂ ਨਾਲ ਅੰਤਰ ਆਤਮੇ ਜੁੜੇ ਹਨ। ਉਹਨਾਂ ਵਿੱਚ ਸਦਾ ਵਾਹਿਗੁਰੂ ਜੀ ਦੀ ਜੋਤ ਦੇ ਬਲ ਅਤੇ ਬੁੱਧੀ ਲਹਿਰੇ ਮਾਰਦੇ ਹਨ। ਉਹ ਹਨ ਜੋ ਉਹ ਹਨ, ਉਹ ਪੂਰਨ ਹਨ ਅਤੇ ਪੂਰਨ ਦੇ ਹਨ। ਅੰਤਰਜਾਮੀ ਕਹਿਣਾ ਕੋਈ ਬੜੀ ਵਡਿਆਈ ਦੇਣੀ ਨਹੀਂ, ਉਹ ਤਾਂ ਸਾਰੀ ਪਰਮੇਸ਼ੁਰਤਾਈ, ਰੂਹਾਨੀਅਤ, ਅਲੂਈਅਤ ਨਾਲ ਸਰਸ਼ਾਰ ਭਰਪੂਰ ਲਹਿ ਲਹਿ ਕਰ ਰਹੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਹਨ। ਇਸ ਵਿੱਚ ਫਖਰ ਹੈ, ਸੁੱਖ ਹੈ, ਇਹ ਸੱਚ ਹੈ ਅਤੇ ਸੁਖਦਾਈ ਸੱਚ ਹੈ। ਤੂੰ ਵੀ ਇਸੇ ਦਰਦਾਂ ਹੈ, ਤੂੰ ਵੀ ਇਹੋ ਜਾਣਦਾ ਉਸੇ, ਮੇਰੇ ਮਤੇ ਪਰਤਾਵੇ ਪਿਆ ਲੈਂਦਾ ਹੋਵੇਂ ਹੈ। ਦੁਲੱਚਾ ਹੱਸ ਕੇ ਉੱਠ ਗਿਆ। ਅਗਲੇ ਦਿਨ ਜਦ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ, ਕੜਾਹ ਪ੍ਰਸ਼ਾਦ ਵਰਤੀ ਚੁੱਕਾ, ਤਾਂ ਕਿਸ਼ੋਰ ਮੂਰਤੀ ਜੀ ਅੱਖਾਂ ਮੀਟੇ ਹੋਏ ਸਨ। ਅੱਜ ਨਵੀਂ ਸੰਗਤ ਕੋਈ ਨਹੀਂ ਸੀ ਆਈ ਹੋਈ। ਅਗਲੀਆਂ ਸੰਗਤਾਂ ਨਾਲ ਹੀ ਦੀਵਾਨ ਗਹਿਗਟ ਭਰ ਰਿਹਾ ਸੀ। ਅਚਾਨਕ ਸਤਿਗੁਰੂ ਜੀ ਨੇ ਨੈਣ ਖੋਲ੍ਹੇ ਅਤੇ ਬੋਲੇ, ਦੁਲੱਚਾ ਕਿੱਥੇ ਹੈ? ਦੁਲੱਚਾ ਹੱਥ ਜੋੜ ਕੇ ਆ ਖਲੋਤਾ। ਆਪ ਨੇ ਆਖਿਆ, ਭਾਈ ਤੂੰ ਮੇਰੇ ਜੋਗਾ ਕੀ ਲਿਆਇਆ ਹੈ? ਦੁਲੱਚਾ, ਪਾਤਸ਼ਾਹ ਜੋ ਕੁਝ ਲਿਆਇਆ ਸਾਂ ਉਸ ਦਿਨ ਆਪ ਦੇ ਚਰਨਾਂ ਵਿੱਚ ਅਰਬ ਦਿੱਤਾ ਸੀ। ਸਤਿਗੁਰ ਤੂੰ ਆਪ ਕੀ ਆਉਂਦਾ ਹੈ? ਦੁਲੱਚਾ ਜੋ ਤਿਲ ਫੁੱਲ ਸਰਿਆ ਅਰਬ ਦਿੱਤਾ ਸੀ। ਸਤਿਗੁਰ ਕਿਸੇ ਪਿਆਰੇ ਪਿਆਰ ਵਾਲੇ ਦੀ ਦਿੱਤੀ ਕੋਈ ਅਮਾਨ? ਦੁਲੱਚਾ ਸਭ ਆਪ ਜੋਗ ਅਰਬ ਦਿੱਤੀ ਸੀ। ਸਤਿਗੁਰ ਕੋਈ ਭੋਲੀ ਭਟਕੀ ਰਹਿ ਗਈ ਹੋਵੇ, ਚੇਤੇ ਕਰ ਲੈ, ਦੇਖ ਮੇਰੇ ਹੱਥ ਬੁੱਟੇ ਹਨ। ਦੁਲੱਚਾ ਮੈਂ ਤਾਂ ਸਭ ਕੁਝ ਦੇ ਚੁੱਕਾ ਹਾਂ, ਆਪ ਚੋਜ ਕਰਦੇ ਹੋ। ਬਾਲ ਅਵਸਥਾ ਦਾ ਚੋਜ ਮੇਰੇ ਨਾਲ, ਆਪ ਦਾ ਬਾਲਕਪਾਣੇ ਦਾ ਚੋਜ, ਮੇਰੀ ਇੱਜ਼ਤ। ਸਤਿਗੁਰ ਹਾਂ ਦੁਲੱਚਿਆ, ਤੇਰੀ ਇੱਜ਼ਤ ਅਤੇ ਮੇਰਾ ਚੋਜ, ਚੋਜ ਵੇਖ ਉਸ ਸੂਰੇ ਗੁਰੂ ਤੇਗ ਬਹਾਦਰ ਦਾ। ਇਹ ਕਹਿੰਦੇ ਹੀ ਉਛਲ ਕੇ ਉਸਦੀ ਪੱਗ ਲਾ ਸੁੱਟੀ। ਸਿੱਖ ਸੇਵਕ ਦੁਲੱਚੇ ਦੇ ਇਸ ਨਾਮੁਨਾਸਬ ਦਲੇਰੀ ਵਾਲੇ ਉਤਰਾਂ ਤੋਂ ਚੌਕੰਨੇ ਹੋਏ ਹੀ ਸਨ ਕਿ ਕਿਸ਼ੋਰ ਕੌਤਕ ਇਹ ਵਰਤ ਗਿਆ। ਪੱਗ ਲੱਥੀ ਤਾਂ ਵਿੱਚੋਂ ਸਤਿਗੁਰ ਦੇ ਮੇਚੇ ਦੇ ਛੋਟੇ ਜਿਹੇ ਬਣੇ ਜੜਾਊ ਕੜਿਆਂ ਦੀ ਜੋੜੀ ਟੈਠੀ। ਇਹ ਇੱਕ ਸਿੱਖ ਨੇ ਚੁੱਕ ਕੇ ਆਪ ਦੇ ਅੱਗੇ ਤਾਰੇ, ਜਿੱਥੇ ਕਿ ਗੱਦੀ 'ਤੇ ਆਪ ਸ਼ਾਨ 'ਚ ਚੜ੍ਹਦੇ ਚੰਦ ਦੀ ਮੁਸਕਰਾਹਟ ਨਾਲ ਜਾ ਬੈਠੇ ਸੀ। ਦੁਲੱਚੇ ਨੇ ਉਹ ਲੱਥੀ ਪੱਗ ਚਾਈ ਅਤੇ ਚਰਨਾਂ 'ਤੇ ਜਾ ਧਾਰੀ ਅਤੇ ਮੱਥਾ ਟੇਕ ਕੇ ਕਿਹਾ, ਮੈਂ ਭੁੱਲਾ ਹਾਂ, ਬਖਸ਼ ਲੈ। ਮੈਂ ਕਿਸੇ ਮਾਨ ਅਤੇ ਮਦ ਵਿੱਚ ਲੈ ਗਿਆ ਸਾਂ। ਮੈਂ ਜਾਤਾ ਸੀ ਕਿ ਮੈਂ ਮਾਇਆ ਇਕੱਠੀ ਕਰਕੇ ਦਿੰਦਾ ਹਾਂ, ਮੈਂ ਚੰਗਾ ਅਤੇ ਉੱਚਾ ਹਾਂ। ਮੈਂ ਜਾਤਾ ਸੀ, ਤੁਸੀਂ ਉਮਰਾਂ ਕਰਕੇ ਛੋਟੇ ਹੋ। ਮੈਨੂੰ ਕੱਲ੍ਹ ਇੱਕ ਸਿੱਖ ਨੇ ਮੱਤ ਦਿੱਤੀ ਸੀ ਕਿ ਤੂੰ ਸੰਭਲ, ਠੋਕਰ ਖਾਏਗਾ। ਮੈਂ ਨਾ ਸਮਝਿਆ, ਠੋਕਰ ਖਾ ਦੀ। ਮੈਂ ਮਾਇਆ ਧਾਰੀ ਅੰਨਾ ਬੋਲਾਂ ਹਾਂ, ਪਰ ਹੇ ਦਿਆਲੂ ਮੂਰਤੀ, ਇਹ ਪਰਤਾ ਗੁਰੂ ਨਾਨਕ ਮੈਨੂੰ ਬਖਸ਼ ਲੈ। ਇਸ ਵੇਲੇ ਭਾਈ ਹਰਦਿੱਤਾ ਜੀ ਦਾ ਕੋਮਲ ਮਨ ਦਰਵ ਗਿਆ। ਹੱਥ ਜੋੜ ਖੜੋਤਾ, ਪਾਤਸ਼ਾਹ ਬਖਸ਼। ਕਿਸ਼ੋਰ ਮੂਰਤੀ ਬੋਲੇ, ਗੁਰੂ ਨਾਨਕ ਦਾ ਘਰ ਸਦਾ ਬਖਸ਼ਿੰਦ ਹੈ, ਇਸ ਦਰ ਮਾਇਆ ਦੀ ਭੁੱਖ ਨਹੀਂ। ਸਭ ਲੁਟਾ ਦਿਓ ਅਤੇ ਭਾਂਡੇ ਮੂੰਹਦੇ ਕਰ ਦਿਓ। ਗੁਰੂ ਨਾਨਕ ਦੀ ਟੇਕ ਵਾਹਿਗੁਰੂ ਹੈ, ਪਰ ਪ੍ਰੇਮੀਆਂ ਦੇ ਪ੍ਰੇਮ ਨੂੰ ਤੱਕੋ। ਆਖੋ ਭਾਈ ਹਰਦਿੱਤਾ ਜੀ, ਦੁਲੱਚੇ ਨੂੰ ਆਖੋ ਬਖਸ਼ਿਆ, ਪਰ ਉਹ ਪ੍ਰੇਮ ਸੁਣਾ ਦੇਵੇ, ਉਹ ਦਰਦ ਸੁਣਾ ਦੇਵੇ, ਉਹ ਪੁਕਾਰ ਸੁਣਾ ਦੇਵੇ ਜੋ ਮੈਂ ਹੁਣੇ ਸੁਣੀ ਹੈ, ਕੜਿਆਂ ਵਾਲੇ ਦੀ ਕਥਾ। ਤਾਂ ਦੁਲੱਚੇ ਨੇ ਉੱਠ ਕੇ ਭਾਈ ਰੂਪੇ ਦੀ, ਉਸ ਧਨੀ ਸੇਠ ਦੀ ਜੋ ਚੋਰਾਂ ਵਾਂਗੂ ਵਧਾ ਗਿਆ ਸੀ, ਕਥਾ ਸੁਣਾਈ। ਉਸਦੀ ਗੁਰੂ ਨਾਨਕ ਦੇ ਦਰ ਪੁਕਾਰ ਦੀ ਕਥਾ ਸੁਣਾਈ। ਉਸਦੀ ਅਦਾਲਤ ਵਿੱਚ ਗੁਰਸਿੱਖੀ ਦੀ ਸਿਦਕ ਦੀ ਕਥਾ ਸੁਣਾਈ। ਉਸਦੇ ਸੱਚ ਦੀ ਕਥਾ ਸੁਣਾਈ ਅਤੇ ਉਸਦੇ ਬੱਧੇ ਛੁੱਟਣ ਦੀ, ਅਗਮੋ ਸਹਾਇਤਾ ਅਪਣਨ ਦੀ, ਗੁਰੂ ਨਾਨਕ ਦੇ ਦਰੋਂ ਸੁਰਖਰੂਈ ਅਤੇ ਬੰਧਨ ਕਟੀਣ ਦੀ ਕਥਾ ਸੁਣਾਈ। ਫਿਰ ਦੁਲੱਚੇ ਨੇ ਉਹ ਪ੍ਰੇਮ ਸੰਦੇਸ਼ਾ ਜੋ ਉਸਨੇ ਦਿੱਤਾ ਸੀ ਉਹ ਸੁਣਾਇਆ ਅਤੇ ਆਪ ਮੰਨਿਆ ਕਿ ਰੂਪੇ ਦੇ ਪਦਾਰਥ ਦੀ ਸੁੰਦਰਤਾ ਨੇ ਮੈਨੂੰ ਮੋਹ ਲਿਆ ਸੀ। ਮੈਂ ਉਸ ਵਿੱਚੋਂ 58 ਵਧੀਆ ਮੋਤੀ ਅਤੇ 26 ਮੋਹਰਾਂ ਤਾਂ ਘਰ ਹੀ ਰੱਖ ਆਇਆ ਸਾਂ, ਅਤੇ ਕੜਿਆਂ ਦੀ ਜੋੜੀ 'ਤੇ ਮੇਰਾ ਮਨ ਇੱਥੇ ਆ ਕੇ ਭਰਮ ਗਿਆ ਸੀ ਜੋ ਪੱਗ ਵਿੱਚ ਰੱਖੀ ਫਿਰਦਾ ਸਾਂ। ਮੈਂ ਸਤਿਗੁਰ ਨੂੰ ਬਾਲ ਜਾਤਾ ਸੀ, ਮੈਂ ਮਾਇਆ ਨੂੰ ਮੋਹ ਕੀਤਾ ਸੀ, ਮੇਰਾ ਭਰੋਸਾ ਡੋਲ ਚੁੱਕਾ ਸੀ, ਮੈਂ ਅਪਰਾਧੀ ਹਾਂ। ਪਰ ਸ਼ੁਕਰ ਹੈ ਕਿ ਇਸੇ ਜਗ੍ਹਾ 'ਤੇ ਇਸੇ ਦਰਗਾਹ ਮੇਰਾ ਪਾ ਜੁਗੜ ਗਿਆ ਹੈ, ਹੁਣ ਮੈਨੂੰ ਸਾਈਆਂ ਜੀਓ, ਅੱਗੇ ਤੋਂ ਬਚਾ ਲਓ। ਕਿਸ਼ੋਰ ਸਤਿਗੁਰੂ ਜੀ, ਮਾਇਆ ਮੋਹਣੀ ਹੈ ਦੁਲੱਚਿਆ, ਇਸ ਨੂੰ ਸਫਲ ਕਰੋ ਸ਼ਸਤਰਾਂ 'ਤੇ। ਦੇਸ਼ ਵਿੱਚ ਪੀੜਾ ਹੈ, ਪਰਜਾ ਦੁਖੀ ਹੈ, ਜਾਓ ਬਖਸ਼ਿਆ। ਹਰਦਿੱਤਾ ਜੀ, ਪਿਆਰੇ ਜੀ, ਦੁਲੱਚੇ ਦਾ ਔਗੁਣ ਕੋਈ ਨਾ ਚਿਤਾਰੇ, ਨਾ ਫਿਟਕਾਰੇ, ਬਖਸ਼ਿਆ। ਮਾਇਆ ਮਾੜੀ ਨਹੀਂ, ਮਾਇਆ ਦਾ ਮੋਹ ਮਾੜਾ ਹੈ। ਹਾਂ, ਰੂਪਾ ਚੰਗਾ ਹੈ, ਰੂਪਾ ਗੁਰੂ ਨਾਨਕ ਦਾ ਸਿੱਖ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿੰਦੇ ਸਤਿਗੁਰ ਕਿੰਨਾ ਚਿਰ ਧੁਨ ਵਿੱਚ ਮਗਨ ਰਹੇ। ਦੀਵਾਨ ਸਾਰਾ ਇਸੇ ਧੁਨ ਵਿੱਚ ਮਗਨ ਹੋ ਗਿਆ। ਫਿਰ ਕਿਸ਼ੋਰ ਮੂਰਤੀ ਦੇ ਨੈਣ ਖੁੱਲ੍ਹੇ ਅਤੇ ਉੱਤਰ ਦੀ ਠੰਡੀ ਠੰਡੀ ਹਵਾ ਵਾਂਗੂ ਸਹਿਜੇ ਸਹਿਜੇ ਰੁਮਕ ਦੇ ਸ਼ਾਂਤੀ ਦੀਆਂ ਲਪੇਟਾਂ ਦੇਂਦੇ ਮਾਤਾ ਜੀ ਪਾਸ ਚਲੇ ਗਏ। ਇੱਧਰ ਇਸ ਤਰ੍ਹਾਂ ਦੇ ਕੌਤਕ ਵਰਦੇ ਸਨ, ਉੱਧਰ ਸਤਿਗੁਰੂ ਜੀ ਦੇ ਖੇਲ ਕੂਦ, ਸ਼ਿਕਾਰ, ਤੀਰਅੰਦਾਜ਼ੀ ਦੇ ਕੌਤਕ ਅਚਰਜ ਸੀ। ਸ਼ਿਕਾਰ ਵੀ ਜਾਂਦੇ, ਸ਼ਸਤਰਾਂ ਦਾ ਅਭਿਆਸ ਵੀ ਕਰਦੇ। ਮਾਮਾ ਜੀ ਅਤੇ ਮਾਤਾ ਜੀ ਨੇ ਜੋ ਸੰਸਾਰਕ ਧਿਆਨ ਕਰਕੇ ਵਿੱਦਿਆ ਦਾ ਪ੍ਰਬੰਧ ਕਰ ਰੱਖਿਆ ਸੀ, ਸੋ ਵੀ ਆਖਾਂ ਨਾ ਮੋੜਦੇ। ਪਰ ਉਹਨਾਂ ਦੇ ਖਿਆਲ ਅਤੇ ਸਹਿਜ ਸੁਭਾਅ ਨਿਕਲੇ ਆਤਮ ਵਾਕ ਜਾਂ ਕਦੇ ਕਦੇ ਰੱਬੀ ਪਿਆਰ ਦੇ ਉਚਾਰੇ ਵਲਵਲੇ ਸੰਸਾਰੀ ਵਿੱਦਿਆ ਪੜ੍ਹਾਉਣ ਵਾਲੇ ਨੂੰ ਹੈਰਾਨ ਕਰ ਦਿੰਦੇ। ਪਟਨੇ ਸਾਹਿਬ ਜੋ ਜਲ ਕ੍ਰੀੜਾ ਦਾ ਸ਼ੌਕ ਸੀ, ਇੱਥੇ ਆ ਕੇ ਸਗੋਂ ਵਧਿਆ। ਕਈ ਵਾਰ ਆਪਣੇ ਦਰਿਆ ਵਿੱਚ ਜਾ ਉਦਮ ਮਚਾਏ, ਆਪਣੇ ਸਾਥੀ ਸੰਗੀ ਅਤੇ ਖੇਲਾਂ ਦੇ ਸਖੇ ਨਾਲ ਲੈ, ਦੋ ਧੜੇ ਬਣਾ, ਜਲ ਵਿੱਚ ਪਾਣੀ ਉਛਾਲਣ ਦਾ ਜੰਗ ਜਾ ਮਚਾਉਂਦੇ। ਇੱਕ ਵਾਰੀ ਕਹਿੰਦੇ ਹਨ, ਇੱਕ ਜਥੇ ਦੇ ਆਪ ਮੋਰੀ ਸਨ ਅਤੇ ਦੂਏ ਦਾ ਮੋਰੀ ਗੁਲਾਬ ਰਾਏ ਨੂੰ ਬਣਾਇਆ। ਦਰਿਆ ਵਿੱਚ ਖੇਡਦੇ ਇੱਕ ਦੂਜੇ ਨੂੰ ਭਜਾਉਣ ਦੇ ਐਸੇ ਭਾਰੂ ਹੋਏ ਕਿ ਗੁਲਾਬ ਰਾਏ ਭੱਜ ਗਿਆ ਅਤੇ ਬਾਰਾ ਛੇਤੀ ਨਾਲ ਗੁਰੂ ਜੀ ਦੀ ਪੱਗ ਚੁੱਕ ਸਿਰ 'ਤੇ ਧਰ ਕੇ ਦੌੜੇ। ਕਿਸੇ ਦੇ ਦੱਸਣ ਨਾਲ ਜਦ ਲਾਉਣ ਲੱਗਾ ਤਾਂ ਸਤਿਗੁਰਾਂ ਨੇ ਕਿਹਾ, ਰਹਿਣ ਦੇ ਹੁਣ ਨਾ ਲਾ, ਕਦੇ ਤੂੰ ਵੀ ਕੁਛ ਸਮਾਂ ਅਗਵਾਨੀ ਕਰੇਗਾ, ਪਰ ਇਸ ਪੱਗ ਵਾਲੇ ਸਿਰ ਵਿੱਚ ਮਦ ਨਾ ਵਾੜੀ, ਮਦ ਆਇਆ ਤਾਂ ਗਿਆ। ਫੁੱਟਨੋਟ ਵਿੱਚ ਇਸ ਪ੍ਰਤੀ ਲਿਖਿਆ ਹੈ, ਆਖਦੇ ਹਨ ਕਿ ਜਦੋਂ ਸਤਿਗੁਰੂ ਜੀ ਦੱਖਣ ਚਲੇ ਗਏ ਅਤੇ ਆਨੰਦਪੁਰ ਗੁਰਧਾਮਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਸੰਤ ਨੂੰ ਸੌਂਪ ਗਏ ਸਨ, ਸਮਾਂ ਪਾ ਗੁਲਾਬ ਰਾਏ ਨੇ ਆਨੰਦਪੁਰ 'ਤੇ ਕਬਜ਼ਾ ਕੀਤਾ। ਸੇਵਾ ਅਤੇ ਕਾਰਦਾਰੀ ਦੇ ਨਾਲ ਆਪ ਨੇ ਗੁਰੂ ਕਲਗੀਧਰ ਤੁਲ ਹੋਣ ਗੁਰੂ ਦਾ ਦਾਅਵਾ ਵੀ ਕੀਤਾ। ਸਤਿਗੁਰ ਦੇ ਥਾਪੇ ਉਦਾਸੀ ਸੰਤ ਨੇ ਸਮਝਾਇਆ, ਪਰ ਉਸਨੇ ਨਾ ਮੰਨਿਆ। ਇਸ ਦਾਅਵੇ ਦਾ ਪੰਥ ਵਿੱਚ ਸਿੱਕਾ ਨਾ ਟੁਰਿਆ ਅਤੇ ਅੰਤ ਉਹ ਤੋਂ ਮਗਰੋਂ ਉਹਨਾਂ ਦੀ ਔਲਾਦ ਨਿਰਵੰਸ਼ ਹੋ ਕੇ ਜਗਤ ਤੋਂ ਟੁਰ ਗਏ। ਇੱਕ ਦਿਨ ਕਿਸ਼ੋਰ ਮੂਰਤੀ ਦੇ ਕੰਨਾਂ ਵਿੱਚ ਇੱਕ ਡਾਢੀ ਦਰਦ ਭਰੀ ਆਵਾਜ਼ ਕਿਸੇ ਮਾਈ ਦੇ ਰੁਦਨ ਦੀ ਆਈ। ਬੜੇ ਨਰਮ ਦਿਲ ਹੋ ਕੇ ਪਾਸ ਗਏ ਤਾਂ ਉਹ ਰੋ ਰਹੀ ਸੀ ਅਤੇ ਉਸਦੇ ਅੱਗੇ ਉਸਦਾ ਪੁੱਤਰ ਪਿਆ ਸੀ। ਆਪ ਦਾ ਦਿਲ ਡਾਢਾ ਦਰਵਿਆ ਅਤੇ ਕਹਿਣ ਲੱਗੇ, ਮਾਈ ਕਿਉਂ ਰੋਂਦੀ ਹੈ? ਉਸਨੇ ਕਿਹਾ, ਸਦਾ ਜੀਉ ਪਾਤਸ਼ਾਹ, ਆਹ ਮੇਰਾ ਪੁੱਤਰ ਹੈ ਇੱਕੋ ਇੱਕ, ਹੁਣੇ ਚੰਗਾ ਭਲਾ ਸੀ, ਹੁਣੇ ਲੇਟ ਗਿਆ ਹੈ ਅਤੇ ਦੇਖੋ ਬੋਲਦਾ ਨਹੀਂ, ਹਿਲਦਾ ਨਹੀਂ, ਸਾਹ ਨਹੀਂ ਲੈਂਦਾ। ਸਤਿਗੁਰ ਉਸੇ ਨਰਮ ਦਿੱਲੀ ਵਿੱਚ ਸਹਿਜ ਸੁਭਾਅ ਬੋਲੇ, ਸਾਹ ਤਾਂ ਆਉਂਦਾ ਹੈ, ਦੇਖੋ ਅੱਖਾਂ ਚਮਕਦਾ ਹੈ, ਆਹ ਦੇਖ ਮਾਈ ਇਹ ਤਾਂ ਜੀਉਂਦਾ ਹੈ। ਇਹ ਕੌਤਕ ਤੱਕ ਕੇ ਲੋਕ ਅਚਰਜ ਹੋ ਗਏ। ਸਿੱਖਾਂ ਜਾਤਾ, ਉਹ ਗੁਰੂ ਅਮਰਦਾਸ ਵਾਲੀ ਦਇਆ ਇਹਨਾਂ ਵਿੱਚ ਹੈ, ਉਹ ਉਪਕਾਰੀ ਸਮਰੱਥਾ ਇਹਨਾਂ ਵਿੱਚ। ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਹੁਣ ਆਪ ਦੀ ਵਰੇਸ ਵੱਧ ਰਹੀ ਸੀ, 13ਵੇਂ 14ਵੇਂ ਵਰੇ ਵਿੱਚ ਪ੍ਰਵੇਸ਼ ਹੋ ਰਿਹਾ ਸੀ, ਜੰਗੀ ਸ਼ੋਕ ਤ੍ਰਿਖਾ ਹੋ ਰਿਹਾ ਸੀ ਅਤੇ ਸ਼ਿਕਾਰ ਵਿੱਚ ਆਪ ਤਕੜੇ ਨਿਸ਼ਾਨਚੀ ਹੋ ਗਏ। ਤੀਰਅੰਦਾਜ਼ੀ ਦੇ ਨਾਲ ਹੁਣ ਬੰਦੂਕ ਵੀ ਚਲਾਉਂਦੇ ਸਨ, ਨਿਸ਼ਾਨਾ ਅਜੀਬ ਬੈਠਦਾ ਸੀ। ਸਿੱਖਾਂ ਦੇ ਦਿਲਾਂ ਦੇ ਪ੍ਰੇਮ ਐਸੇ ਸਨ ਕਿ ਜਿੱਧਰ ਉਹਨਾਂ ਦਾ ਰੁੱਖ ਸੀ ਉਹੀ ਸੇਵਾ ਕਰਦੇ ਸਨ। ਕਾਬਲ ਵਿੱਚੋਂ ਇੱਕ ਸ਼ਾਮਿਆਨਾ 2 ਕੋ ਲੱਖ ਦੇ ਖਰਚ ਤੋਂ ਤਿਆਰ ਹੋ ਕੇ ਦਿੱਲੀ ਪਹੁੰਚਿਆ, ਪਰ ਦਿੱਲੀ ਦੇ ਸਿੱਖਾਂ ਵਿੱਚ ਇਹ ਚਾਅ ਆਇਆ ਕਿ ਸਾਡੇ ਪਾਤਸ਼ਾਹ ਲਈ ਜੋ ਰੂਹ ਦੇ ਦੇਸ਼ ਦਾ ਸੱਚਾ ਪਾਤਸ਼ਾਹ ਹੈ, ਇਸ ਤੋਂ ਵੀ ਸੁੰਦਰ ਡੇਰਾ ਬਣਨਾ ਚਾਹੀਏ। ਅਫਗਾਨਿਸਤਾਨ ਦੀ ਸੰਗਤ ਨੇ ਉਸ ਤੋਂ ਵੀ ਅਧਿਕ ਸੋਹਣਾ ਡੇਰਾ ਤਿਆਰ ਕਰਵਾਇਆ। 2.5-3 ਲੱਖ ਰੁਪਇਆ ਇਸ ਪਰ ਖਰਚ ਆਇਆ। ਜ਼ਰੀ ਬਾਦਲੇ ਦਾ ਕੰਮ ਅਤੇ ਵਿੱਚ ਜੜਤਾਂ ਜਵਾਰਾਤਾਂ ਦੀਆਂ। ਕਾਬਲ ਦਾ ਇੱਕ ਧਨੀ ਸਿੱਖ ਜਿਸਦਾ ਨਾਮ ਦੁਨੀ ਚੰਦ ਸੀ, ਇਸਨੇ ਤੰਬੂ ਆਪਣੇ ਖਰਚ 'ਤੇ ਬਣਵਾਇਆ ਸੀ, ਪਰੰਤੂ ਸਿੱਖਾਂ ਨੇ ਵੀ ਚੋਖੀ ਮਾਇਆ ਇਸ 'ਤੇ ਲਾਈ ਸੀ। ਇਸ ਤੰਬੂ ਦੀ ਤਿਆਰੀ ਦਾ ਪ੍ਰਬੰਧ ਭਾਈ ਦਿਆਲ ਦਾਸ ਕਾਬਲ ਦੇ ਮਸੰਦ ਦੇ ਸਪੁਰਦ ਰਿਹਾ। ਸੰਮਤ 1736 ਜਾਂ 1737 ਵਿੱਚ ਇਹ ਤੰਬੂ ਆਨੰਦਪੁਰ ਆ ਕੇ ਤਣਿਆ। ਇਸ ਦੀ ਖੂਬਸੂਰਤੀ ਅਤੇ ਉੱਤਮਤਾ ਦੇਖ ਕੇ ਸੰਗਤਾਂ ਦੰਗ ਰਹਿ ਗਈਆਂ। ਇਹ ਨਮੂਨੇ ਅਤੇ ਵਨਗੀਆਂ ਹਨ ਜੋ ਟਾਵੀਆਂ ਟਾਵੀਆਂ ਸਮੇਂ ਦੀ ਹੱਦ ਟੱਪ ਕੇ ਯਾਦ ਰਹਿ ਗਈਆਂ ਹਨ ਕਿ ਕਿਕੂ ਸਿੱਖ ਸਤਿਗੁਰਾਂ ਨੂੰ ਪਿਆਰ ਕਰਦੇ ਸਨ, ਕਿਕੂ ਸਾਈਂ ਨਾਲ ਜੁੜੇ ਰਹਿੰਦੇ ਸਨ, ਔਰ ਕਿਕੂ ਮੱਧ ਪਾਰੇ ਔਰੰਗਜ਼ੇਬ ਦੇ ਰਾਜ ਵਿੱਚ ਖੁੱਲ੍ਹੇ ਅਤੇ ਸੁਤੰਤਰਤਾ ਵਾਲੇ ਬੰਦੇ ਪੈਦਾ ਹੋ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।